ਐਡਵੈਂਟਿਸਟ ਵਰਲਡ ਰੇਡੀਓ ਦੀ ਪੰਜਾਬੀ ਸਰਵਿਸ ਤੇ ਆਓ ਪ੍ਰੋਗਰਾਮ ਸੁਣਨੇ ਆ ਉਮੀਦ ਦੀ ਕਿਰਨ। ਸਾਥੀਓ, ਮੈਂ ਤੁਹਾਡੀ ਮੇਜ਼ਬਾਨ ਫਰਾ ਸਲੀਮ ਪ੍ਰੋਗਰਾਮ ਉਮੀਦ ਦੀ ਕਿਰਨ ਦੇ ਨਾਲ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ। ਮੇਰੇ ਵੱਲੋਂ ਪ੍ਰੋਗਰਾਮ ਸੁਣਨ ਵਾਲੇ ਸਾਰੇ ਸਾਥੀਆਂ ਨੂੰ ਮੇਰਾ ਪਿਆਰ ਭਰਿਆ ਸਲਾਮ ਕਬੂਲ ਹੋਏ। ਸਾਥੀਓ, ਉਮੀਦ ਕਰਨੀ ਆ ਕਿ ਤੁਸੀਂ ਸਾਰੇ ਖੁਦਾ ਤਾਲਾ ਦੇ ਫਜ਼ਲੋ ਕਰਮ ਨਾਲ ਖੈਰੀਅਤ ਨਾਲ ਹੋ ਤੇ ਸਾਡੀ ਇਹ ਦੁਆ ਹੈ ਕਿ ਤੁਸੀਂ ਸਦਾ ਖੁਸ਼ ਰਹੋ, ਸਲਾਮਤ ਰਹੋ ਤੇ ਖੁਦਾ ਤਾਲਾ ਤੁਹਾਨੂੰ ਆਪਣੀਆਂ ਬਹੁਤ ਸਾਰੀਆਂ ਬਰਕਤਾਂ ਨਾਲ ਨਵਾਜ਼ਣ। ਸਾਥੀਓ, ਇਸ ਤੋਂ ਪਹਿਲਾਂ ਕਿ ਅੱਜ ਦੇ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਜਾਏ, ਮੈਂ ਚਾਹਾਂਗੀ ਕਿ ਸਭ ਤੋਂ ਪਹਿਲੇ ਤੁਸੀਂ ਪ੍ਰੋਗਰਾਮ ਦੀ ਤਫਸੀਲ ਸੁਣ ਲਵੋ ਤੇ ਅੱਜ ਦੇ ਪ੍ਰੋਗਰਾਮ ਦੀ ਤਫਸੀਲ ਕੁਛ ਇਸ ਤਰ੍ਹਾਂ ਹੈ ਕਿ ਪ੍ਰੋਗਰਾਮ ਦਾ ਆਗਾਜ਼ ਇੱਕ ਗੀਤ ਨਾਲ ਹੋਏਗਾ ਤੇ ਗੀਤ ਦੇ ਬਾਅਦ ਸਿਹਤ ਦਾ ਪ੍ਰੋਗਰਾਮ ਤੰਦਰੁਸਤੀ ਹਜ਼ਾਰ ਨਿਮਤ ਤੁਹਾਡੀ ਖਿਦਮਤ 'ਚ ਪੇਸ਼ ਕੀਤਾ ਜਾਏਗਾ ਤੇ ਸਿਹਤ ਦੇ ਹਵਾਲੇ ਤੋਂ ਤੁਹਾਨੂੰ ਮੁਫੀਦ ਮਸ਼ਵਰੇ ਦਿੱਤੇ ਜਾਣਗੇ ਜਿਨ੍ਹਾਂ 'ਤੇ ਅਮਲ ਕਰਕੇ ਤੁਸੀਂ ਨਾ ਸਿਰਫ ਆਪਣੀ ਬਲਕਿ ਆਪਣੇ ਖਾਨਦਾਨ ਦੀ ਸਿਹਤ ਦਾ ਵੀ ਖਿਆਲ ਰੱਖ ਸਕਦੇ ਹੋ। ਤੇ ਸਾਥੀਓ, ਪ੍ਰੋਗਰਾਮ ਦੇ ਆਖਿਰ 'ਚ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਖੁਦਾਵੰਦ ਦੇ ਅਲਾਹੀ ਪਾਕ ਕਲਾਮ 'ਚੋਂ ਪੈਗਾਮ ਪੇਸ਼ ਕਰਨਗੇ। ਉਮੀਦ ਕਰਨੇ ਆ ਕਿ ਅੱਜ ਦੇ ਪੈਗਾਮ ਦੇ ਜ਼ਰੀਏ ਯਕੀਨਨ ਤੁਸੀਂ ਖੁਦਾਵੰਦ ਕੋਲੋਂ ਬਰਕਤ ਪਾਓਗੇ। ਸੋ ਆਓ ਸਾਥੀਓ, ਪ੍ਰੋਗਰਾਮ ਦਾ ਆਗਾਜ਼ ਇਸ ਰੂਹਾਨੀ ਗੀਤ ਨਾਲ ਕਰਨੇ ਆ। ਦੇਖੋ ساتھیو، خداوند دی تعریف دے لئی ہنے تواڈی خدمت چ جڑا خوبصورت گیت پیش کیتا گیا، یقیناً اے گیت تانوں پسند آیا ہوئے گا۔ ہن ویلا اے کہ صحت دا پروگرام تندرستی ہزار نعمت تواڈی خدمت چ پیش کیتا جائے۔ ساتھیو، اج صحت دے پروگرام چ میں تانوں اے دساں گی کہ والدین نوں بچپن تو ہی اپنے بچیاں نوں رات نوں جلدی سون دی تے صبح جلدی اٹھن دی عادت پانی چاہیے، کیونکہ اے انہاں دی صحت دے لئی بہت ہی ضروری ہے۔ ساتھیو، اسی ویکھنے آ کہ بچیاں نوں وقت تے سلانا والدین دے لئی ایک مسئلہ بنیا ہویا ہے۔ اکثر گھراں چ ویکھیا گیا ہے کہ جدوں بچہ 8-10 سال دا ہو جاندا ہے تے او کوشش کردا ہے کہ اپنے ماں باپ دے سو جان دے بعد وی جاگدا رہے تے ٹی وی ویکھدا رہے یا پھر کمپیوٹر گیمز کھیلدا رہے۔ ساتھیو، دراصل ایندے چ وی بچیاں دا ایک نفسیاتی پہلو ہے۔ بچے والدین دے سون دے بعد جاگ کے کچھ کرن نوں ایڈونچر سمجھدے نے تے فخر محسوس کردے نے کہ انہوں نے اپنی مرضی نال کچھ کیتا ہے۔ جلدی سون دی عادت ایک اچھی عادت تے تربیت دا حصہ ہوندی ہے۔ اے عادت بچیاں نوں بچپن دے زمانے چ ہی پا دتی جائے تے ہمیشہ قائم رہندی ہے۔ ساتھیو، اکثر ساڈے بزرگ وی سانوں نصیحت کردے سن کہ جلدی سو جاؤ تے صبح جلدی اٹھو، کیونکہ اے صحت دے لئی اچھا ہے۔ اس لئی سانوں وی اپنے بچیاں چ اے عادت منتقل کرن دی ضرورت ہے۔ بچیاں دے معروف نفسیاتی ڈاکٹر کہندے نے کہ اگر تواڈا بچہ رو رہا ہے تے اونوں رون دتا جائے تے کوشش کیتی جائے کہ اونوں اوندی مخصوص جگہ تے ہی سلایا جائے، کیونکہ او اس ماحول تے اس مقام تو اچھی طرح واقف ہوندا ہے۔ ڈاکٹر فرماندے نے کہ بچے عام طور تے بہت زیادہ ماحول چ ٹل جان دے عادی ہوندے نے۔ تھوڑی دیر دے لئی انہاں نوں بے چینی تے ہوندی ہے، لیکن تسی انہاں دی بے چینی تو پریشان نہ ہوو تے انہاں نوں سلان دی کوشش کردے رہو۔ تسی ویکھو گے کہ کچھ دیر دی کوشش دے بعد بچے نوں خود بخود نیند آ جائے گی۔ اے سب تواڈے سمجھان تے منصر ہے کہ تسی بچے نوں کی سکھایا ہے۔ اگر تربیت دتی ہے کہ او اپنے بستر تے سوئے تے او ہمیشہ بستر تے ہی سوئے گا۔ ساتھیو، اکثر ماواں رات نوں اپنے بچے نوں اے کہندیاں نے کہ بیٹا خدا دے لئی سو جاؤ، اینی رات ہو گئی ہے تسی کی کردے پھر رہے ہو۔ ماواں اکثر اپنے بچیاں نوں اے کہندیاں نے کہ بیٹا، نہ تے تو دن نوں سونا ہے تے رات نوں وی نہیں سوندا، اس طرح تیری صحت خراب ہو جائے گی۔ اس قسم دے جملے اکثر سانوں سنن نوں ملدے نے۔ ساتھیو، ہو سکدا ہے کہ تسی خود وی اپنے بچیاں دی اس حرکت توں پریشان ہوندے ہوو، کیونکہ تواڈے سو جان دے بعد وی اگر بچے جاگتے رہن تے ایندے توں والدین نوں پریشانی ہوندی ہے تے انہاں دی اپنی نیند وی خراب ہوندی ہے۔ سو اس لئی ضروری ہے کہ والدین بچپن تو ہی اپنے بچیاں نوں اے دسن کہ جلدی سونا تے صبح جلدی اٹھنا انہاں دی صحت دے لئی تے انہاں دی زندگی دے لئی بہت ہی مفید ہے۔ بہت سارے ایسے گھر وی ہوندے نے جنہاں چ بچے والدین دے نال ہی سو جاندے نے، پر کچھ بچے بہت ہی بے چین فطرت دے ہوندے نے۔ سوندے ویلے پورے بستر تے چکر لگاندے رہندے نے، الٹے سیدھے ہاتھ پاؤں ہلاندے نے، جن دی وجہ نال والدین دی نیند وی خراب ہوندی ہے۔ ساتھیو، ایسی صورت چ والدین نوں چاہیدا ہے کہ بچے نوں کچھ دنوں دے بعد الگ بستر تے منتقل کر دیتا جائے، تاکہ نہ او خود بے آرام ہوئے تے نہ ہی تسی بے آرام ہوو۔ بچے نوں اپنے بستر تو الگ کرن دی عمر عام طور تے 2-3 سال ہوندی ہے۔ اگر تواڈا بچہ اپنے بستر تے بے آرام محسوس کرے تے تواڈے بستر تے آنا چاہے تے ایندا مطلب ایوے کہ ہجے او علیحدہ سون دے لئی تیار نہیں۔ ایندے علاوہ ایک گل ہور وی ہے کہ کسے بچے دے سون، نہ سون، دیر تک جاگن وغیرہ دا معاملہ ہر گھر چ مختلف انداز تے نوعیت دا ہو سکدا ہے۔ اس لئی اس معاملے نوں اپنے طور تے حل کرن دی کوشش کرو، کیونکہ کوئی ایک طریقہ ہر ایک دے لئی مفید ثابت نہیں ہو سکدا۔ ساتھیو، یاد رکھو کہ ہر بچے دی نیند دے اوقات ان دی جسمانی تے ذہنی صلاحیت دے اعتبار نال مختلف ہو سکدے نے۔ بعض بچے صرف 5 یا 6 گھنٹیاں دی نیند لین دے باوجود اپنے آپ نوں تازہ دم محسوس کردے نے، جبکہ کچھ بچے اس طرح دے ہوندے نے جنہاں نوں 8-10 گھنٹے دی نیند چاہیدی ہوندی ہے۔ اے کوئی ایسی تشویش دی گل نہیں تے والدین نوں ایندے بارے پریشان ہون دی وی ضرورت نہیں، لیکن جدوں تواڈا بچہ سستی، اداسی، تھکن، بے خوابی وغیرہ دا اظہار کرے یا ان دا وزن ان دی عمر نالوں کٹ ہوئے تے پھر ایسی صورت تے اپنے بچے تے فوراً توجہ دیو۔ لیکن اگر تواڈا بچہ معمول دے مطابق چاکو چوبندے تازہ دم ہے تے پھر پریشانی دی کوئی گل نہیں۔ ساتھیو، اسی ویکھنے کہ بہت سارے بچیاں نوں رات نوں برے خواب آندے نے۔ بھیانک تے خوف زدہ کر دین والے خواب اکثر بچے دی نیند نوں خراب کر دیندے نے۔ بعض بچے تے اینے خوف زدہ ہو جاندے نے کہ وہ نیند چ چیخ پیندے نے۔ ماہر نفسیات دا کہنا ہے کہ بچیاں نوں مختلف قسم دے خواب آ سکدے نے، ਲੇਕਿਨ ਜਦੋਂ ਇਹ ਖੁਆਬ ਉਹਨਾਂ ਨੂੰ ਡਿਸਟਰਬ ਕਰਨ ਲੱਗਣ ਤੇ ਫਿਰ ਇਹ ਖੁਆਬ ਭਿਆਨਕ ਬਣ ਜਾਂਦੇ ਨੇ ਤੇ ਲਾਸ਼ਾਊਰ ਉਹਨਾਂ ਦਾ ਗਹਿਰਾ ਅਸਰ ਕਬੂਲ ਕਰ ਲੈਂਦਾ ਹੈ। ਸਾਥੀਓ, ਇਹਦੀ ਵਜ੍ਹਾ ਇਹ ਵੀ ਹੋ ਸਕਦੀ ਹੈ ਕਿ ਬੱਚੇ ਜਦੋਂ ਰਾਤ ਨੂੰ ਦੇਰ ਤੱਕ ਟੀਵੀ ਵੇਖਦੇ ਨੇ ਤੇ ਫਿਰ ਟੀਵੀ ਵੇਖਦਿਆਂ ਨਾਲ ਹੀ ਸੋ ਜਾਂਦੇ ਨੇ ਤੇ ਜਿਹੜੇ ਪ੍ਰੋਗਰਾਮ ਉਹਨਾਂ ਨੇ ਟੀਵੀ 'ਚ ਵੇਖੇ ਹੁੰਦੇ ਨੇ ਉਹਦੇ ਬਾਰੇ ਉਹ ਖੁਆਬ ਵੇਖਦੇ ਨੇ। ਤੇ ਅਗਰ ਉਹਨਾਂ ਨੇ ਕੋਈ ਐਸੇ ਪ੍ਰੋਗਰਾਮ ਵੇਖੇ ਹੋਣ ਜਿਨ੍ਹਾਂ ਦੀ ਵਜ੍ਹਾ ਤੋਂ ਉਹ ਖੌਫਜ਼ਦਾ ਹੋਣ ਤੇ ਫਿਰ ਯਕੀਨਨ ਉਹ ਨੀਂਦ 'ਚ ਵੀ ਘਬਰਾ ਜਾਂਦੇ ਨੇ ਤੇ ਚੀਖ ਕੇ ਉੱਠ ਜਾਂਦੇ ਨੇ। ਸੋ ਇਸ ਲਈ ਵਾਲਿਦੈਨ ਨੂੰ ਚਾਹੀਦਾ ਹੈ ਕਿ ਜਦੋਂ ਬੱਚਾ ਟੀਵੀ ਵੇਖਣ ਤੋਂ ਫਾਰਿਗ ਹੋ ਜਾਏ ਤੇ ਥੋੜ੍ਹੀ ਦੇਰ ਦੇ ਲਈ ਬੱਚੇ ਦੇ ਨਾਲ ਇੱਧਰ ਉੱਧਰ ਦੀਆਂ ਗੱਲਾਂ ਕਰੋ ਤਾਂ ਕਿ ਟੀਵੀ ਦਾ ਅਸਰ ਉਹਦੇ ਜ਼ਿਹਨ ਤੋਂ ਦੂਰ ਹੋ ਜਾਏ। ਤੇ ਸਾਥੀਓ, ਅਗਰ ਖੁਆਬ ਦੇ ਦੌਰਾਨ ਤੁਹਾਡਾ ਬੱਚਾ ਡਰ ਕੇ ਉੱਠ ਜਾਂਦਾ ਹੈ ਤੇ ਉਹਨੂੰ ਨਰਮੀ ਦੇ ਨਾਲ ਥਪਕ ਥਪਕ ਕੇ ਪਿਆਰ ਨਾਲ ਸੁਲਾਉਣ ਦੀ ਕੋਸ਼ਿਸ਼ ਕਰੋ ਤੇ ਉਹਨੂੰ ਹੌਸਲਾ ਦਿਲਾਓ ਕਿ ਐਸਾ ਕੁਝ ਨਹੀਂ। ਸਾਥੀਓ, ਅਸੀਂ ਵੇਖਦੇ ਹਾਂ ਕਿ ਕਈ ਬੱਚਿਆਂ 'ਚ ਇਹ ਵੀ ਇੱਕ ਪਰੇਸ਼ਾਨ ਕਰਨ ਵਾਲਾ ਅੰਸਰ ਹੈ ਕਿ ਬੇਖੁਆਬੀ ਇੱਕ ਐਸੀ ਸੂਰਤ ਹਾਲ ਹੈ ਜਿਹਦੇ 'ਚ ਬੱਚਾ ਗਹਿਰੀ ਨੀਂਦ ਨਹੀਂ ਸੋ ਪਾਉਂਦਾ, ਯਾਨੀ ਉਹ ਸੌਣ ਦੇ ਬਾਵਜੂਦ ਨਹੀਂ ਸੌਂਦਾ। ਇਹ ਮਰਜ਼ ਵੱਡਿਆਂ 'ਚ ਜ਼ਿਆਦਾ ਪਾਇਆ ਜਾਂਦਾ ਹੈ। ਸੌਣ ਦੀ ਮੁੱਦਤ ਤੇ ਸ਼ਿੱਦਤ ਦੋਨੋਂ ਹੀ ਇਹਦੇ ਤੋਂ ਮੁਤਾਸਿਰ ਹੁੰਦੀਆਂ ਨੇ। ਇਹਦਾ ਮਤਲਬ ਐਵੇਂ ਕਿ ਅਗਰ ਬੱਚਾ 6 ਘੰਟੇ ਸੁੱਤਾ ਹੈ ਤੇ ਹਕੀਕਤਨ ਉਹ ਸਿਰਫ 4 ਘੰਟੇ ਹੀ ਸੁੱਤਾ ਹੈ। ਇਸ ਤਰ੍ਹਾਂ ਸੌਣ ਦੀ ਮੁੱਦਤ ਮੁਤਾਸਿਰ ਹੁੰਦੀ ਹੈ। ਸੋ ਸਾਥੀਓ, ਅਗਰ ਤੁਹਾਡਾ ਬੱਚਾ ਵੀ ਬੇਖੁਆਬੀ ਦਾ ਸ਼ਿਕਾਰ ਹੈ ਜਾਂ ਉਹ ਨੀਂਦ 'ਚ ਬਾਰ ਬਾਰ ਉੱਠ ਜਾਂਦਾ ਹੈ, ਥੋੜ੍ਹੀ ਦੇਰ ਦੇ ਲਈ ਸੌਂਦਾ ਹੈ ਤੇ ਫਿਰ ਉੱਠ ਜਾਂਦਾ ਹੈ, ਤੇ ਇਹਦੇ ਲਈ ਤੁਹਾਨੂੰ ਆਪਣੇ ਬੱਚੇ ਨੂੰ ਡਾਕਟਰ ਨੂੰ ਦਿਖਾਉਣ ਦੀ ਜ਼ਰੂਰਤ ਹੈ। ਕਿਉਂਕਿ ਸਾਥੀਓ, ਬੇਖੁਆਬੀ ਨਾ ਤਾਂ ਵੱਡਿਆਂ ਦੇ ਲਈ ਹੀ ਅੱਛੀ ਹੈ ਅਤੇ ਨਾ ਹੀ ਬੱਚਿਆਂ ਦੇ ਲਈ, ਕਿਉਂਕਿ ਇਹਦੇ ਜ਼ਰੀਏ ਇਨਸਾਨ ਦੀ ਸਿਹਤ ਮੁਤਾਸਿਰ ਹੁੰਦੀ ਹੈ। ਸੋ ਇਸ ਲਈ ਅਗਰ ਤੁਹਾਡਾ ਬੱਚਾ ਬੇਖੁਆਬੀ ਦਾ ਸ਼ਿਕਾਰ ਹੈ ਤਾਂ ਫਿਰ ਡਾਕਟਰ ਨਾਲ ਜ਼ਰੂਰ ਰਜੂ ਕਰੋ। ਬਹਰਹਾਲ, ਇਸ ਨੀਂਦ ਅਤੇ ਨੀਂਦ ਦੇ ਮੁਤਲਿਕ ਉਹ ਸਾਰੀਆਂ ਗੱਲਾਂ ਜਿਹੜੀਆਂ ਬੱਚੇ ਨੂੰ ਦਰਪੇਸ਼ ਹੋ ਸਕਦੀਆਂ ਨੇ। ਅਗਰ ਇਹਨਾਂ ਦੇ ਬਾਵਜੂਦ ਵੀ ਤੁਹਾਡਾ ਬੱਚਾ ਬੇਚੈਨ ਰਹਿੰਦਾ ਹੈ ਅਤੇ ਰਾਤ ਨੂੰ ਦੇਰ ਨਾਲ ਸੌਂਦਾ ਹੈ ਜਾਂ ਸੌਂਦਾ ਹੀ ਨਹੀਂ, ਤਾਂ ਫਿਰ ਸਾਥੀਓ, ਡਾਕਟਰ ਨਾਲ ਰਜੂ ਕਰੋ ਅਤੇ ਮਾਲੂਮ ਕਰੋ ਕਿ ਕੀ ਵਜ੍ਹਾ ਹੈ ਅਤੇ ਉਹਦਾ ਹੱਲ ਤਲਾਸ਼ ਕਰਨ ਦੀ ਕੋਸ਼ਿਸ਼ ਕਰੋ। ਸੋ ਸਾਥੀਓ, ਮੈਂ ਉਮੀਦ ਕਰਨੀ ਹਾਂ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਰੋਜ਼ਾਨਾ ਐਡਵੈਂਟਿਸਟ ਵਰਲਡ ਰੇਡੀਓ 24 ਘੰਟੇ ਦਾ ਪ੍ਰੋਗਰਾਮ ਜਨੂਬੀ ਏਸ਼ੀਆ ਦੇ ਲਈ ਪੰਜਾਬੀ, ਉਰਦੂ, ਅੰਗਰੇਜ਼ੀ, ਸਿੰਧੀ ਤੇ ਦੂਜੀਆਂ ਬਹੁਤ ਸਾਰੀਆਂ ਜ਼ੁਬਾਨਾਂ ਵਿੱਚ ਨਸ਼ਰ ਕਰਦਾ ਹੈ। ਸਿਹਤ, ਮਤਵਾਜ਼ਨ ਖੁਰਾਕ, ਤਾਲੀਮ, ਖਾਨਦਾਨੀ ਜ਼ਿੰਦਗੀ ਤੇ ਬਾਈਬਲ ਮੁਕੱਦਸ ਨੂੰ ਸਮਝਣ ਦੇ ਲਈ ਐਡਵੈਂਟਿਸਟ ਵਰਲਡ ਰੇਡੀਓ ਜ਼ਰੂਰ ਸੁਣੋ। ਸਾਡੀ ਪੰਜਾਬੀ ਸਰਵਿਸ ਦਾ ਪਤਾ ਲਿਖ ਲਵੋ। ਇਨਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਸ਼ਰ ਕੀਤਾ ਜਾ ਰਿਹਾ ਹੈ। ਹੁਣ ਵੇਲਾ ਹੈ ਕਿ ਅਸੀਂ ਖੁਦਾ ਦੇ ਪਾਕ ਕਲਾਮ 'ਚੋਂ ਪੈਗਾਮ ਸੁਣੀਏ। ਤੇ ਅੱਜ ਤੁਹਾਡੇ ਲਈ ਪੈਗਾਮ ਖੁਦਾ ਦੇ ਖਾਦਮ ਅਜ਼ਮਤ ਇਮੈਨੁਅਲ ਪੇਸ਼ ਕਰਨਗੇ। ਤੇ ਆਓ ਆਪਣੇ ਦਿਲਾਂ ਨੂੰ ਤਿਆਰ ਕਰੀਏ ਤੇ ਖੁਦਾ ਦੇ ਕਲਾਮ ਨੂੰ ਸੁਣੀਏ।
ਯਿਸੂ ਮਸੀਹ ਦੇ ਬਾਬਰਕਤ ਨਾਮ ਵਿੱਚ ਸਾਰੇ ਸਾਥੀਆਂ ਨੂੰ ਸਲਾਮ। ਸਾਥੀਓ, ਮੈਂ ਮਸੀਹ ਯਿਸੂ ਵਿੱਚ ਤੁਹਾਡਾ ਖਾਦਮ ਅਜ਼ਮਤ ਇਮੈਨੁਅਲ ਕਲਾਮੇ ਮੁਕੱਦਸ ਦੇ ਨਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹਾਂ। ਸਾਥੀਓ, ਮੈਂ ਇਸ ਗੱਲ 'ਤੇ ਈਮਾਨ ਰੱਖਣਾ ਵਾਂ ਕਿ ਤੁਸੀਂ ਆਪਣੇ ਈਮਾਨ ਦੀ ਮਜ਼ਬੂਤੀ ਅਤੇ ਈਮਾਨ ਦੀ ਤਰੱਕੀ ਦੇ ਲਈ ਖੁਦਾਵੰਦ ਕਲਾਮ ਨੂੰ ਸੁਣਨ ਦੇ ਲਈ ਤਿਆਰ ਹੋ। ਆਓ ਸਾਥੀਓ, ਅੱਜ ਅਸੀਂ ਬਾਈਬਲ ਮੁਕੱਦਸ 'ਚੋਂ ਇਸ ਗੱਲ ਨੂੰ ਸਿੱਖੀਏ ਕਿ ਬਪਤਿਸਮਾ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦਾ ਨਾਮ ਹੈ। ਆਓ ਸਾਥੀਓ, ਅਸੀਂ ਬਾਈਬਲ ਮੁਕੱਦਸ 'ਚੋਂ ਅੱਜ ਦੀ ਮਰਕਜ਼ੀ ਆਇਤ ਨੂੰ ਪੜ੍ਹੀਏ। ਅਗਰ ਅਸੀਂ ਬਾਈਬਲ ਮੁਕੱਦਸ ਦੇ ਨਵੇਂ ਐਦਨਾਮੇ ਵਿੱਚ ਪਾਲੂਸ ਰਸੂਲ ਦਾ ਖੱਤ ਰੋਮੀਓ ਦੇ ਨਾਮ ਇਹਦੇ 6 ਬਾਬ ਦੀ 3 ਤੇ 4 ਐਤ ਪੜ੍ਹੀਏ ਤੇ ਇੱਥੇ ਆ ਲਿਖਿਆ ਹੋਇਆ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਅਸਾਂ ਜਿਨ੍ਹਾਂ ਨੇ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ ਤੇ ਉਹਦੀ ਮੌਤ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ। ਸੋ ਇਸ ਲਈ ਮੌਤ ਵਿੱਚ ਸ਼ਾਮਿਲ ਹੋਣ ਦੇ ਬਪਤਿਸਮੇ ਦੇ ਵਸੀਲੇ ਤੋਂ ਅਸੀਂ ਉਹਦੇ ਨਾਲ ਦਫ਼ਨ ਹੋਏ ਤਾਂ ਕਿ ਜਿਸ ਤਰ੍ਹਾਂ ਮਸੀਹ ਬਾਪ ਦੇ ਜਲਾਲ ਦੇ ਵਸੀਲੇ ਨਾਲ ਮੁਰਦਿਆਂ 'ਚੋਂ ਜ਼ਿੰਦਾ ਕੀਤਾ ਗਿਆ, ਉਸੇ ਤਰ੍ਹਾਂ ਅਸੀਂ ਵੀ ਨਵੀਂ ਜ਼ਿੰਦਗੀ ਵਿੱਚ ਚੱਲ ਸਕੀਏ। ਸੋ ਸਾਥੀਓ, ਅਸੀਂ ਬਾਈਬਲ ਮੁਕੱਦਸ ਦੇ ਇਸ ਹਵਾਲੇ ਵਿੱਚ ਬਪਤਿਸਮੇ ਦੀ ਤਾਲੀਮ ਪਾਉਂਦੇ ਹਾਂ ਤੇ ਖੁਦਾ ਦਾ ਬੰਦਾ ਪਾਲੂਸ ਰਸੂਲ ਇਮਾਨਦਾਰ ਲੋਕਾਂ ਨੂੰ ਆ ਗੱਲ ਕਹਿੰਦਾ ਹੈ ਕਿ ਕੀ ਤੁਸੀਂ ਨਹੀਂ ਜਾਣਦੇ ਕਿ ਅਸਾਂ ਜਿਨ੍ਹਾਂ ਨੇ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ ਉਹਦੀ ਮੌਤ ਵਿੱਚ ਸ਼ਾਮਿਲ ਹੋਣ ਦਾ ਬਪਤਿਸਮਾ ਲਿਆ ਹੈ। ਸੋ ਮੌਤ ਵਿੱਚ ਸ਼ਾਮਿਲ ਹੋਣ ਦੇ ਬਪਤਿਸਮੇ ਦੇ ਵਸੀਲੇ ਨਾਲ ਅਸੀਂ ਉਹਦੇ ਨਾਲ ਦਫ਼ਨ ਹੋਏ ਹਾਂ ਤਾਂ ਕਿ ਜਿਸ ਤਰ੍ਹਾਂ ਯਿਸੂ ਮਸੀਹ ਖੁਦਾਬਾਬ ਦੇ ਜਲਾਲ ਦੇ ਨਾਲ ਮੁਰਦਿਆਂ 'ਚੋਂ ਜ਼ਿੰਦਾ ਕੀਤਾ ਗਿਆ, ਉਸੇ ਤਰ੍ਹਾਂ ਅਸੀਂ ਵੀ ਉਹਦੇ ਕੋਲੋਂ ਨਵੀਂ ਜ਼ਿੰਦਗੀ ਪਾ ਸਕੀਏ। ਸੋ ਸਾਥੀਓ, ਆ ਗੱਲ ਯਾਦ ਰੱਖੋ, ਬਾਈਬਲ ਮੁਕੱਦਸ ਆ ਗੱਲ ਬਿਆਨ ਕਰਦੀ ਏ, ਬਾਈਬਲ ਮੁਕੱਦਸ ਸਾਨੂੰ ਇਸ ਗੱਲ ਦੀ ਤਾਲੀਮ ਦਿੰਦੀ ਏ ਕਿ ਬਪਤਿਸਮੇ ਦਾ ਜਿਹੜਾ ਮਤਲਬ ਏ ਉਹ ਏ ਯਿਸੂ ਮਸੀਹ ਵਿੱਚ ਸ਼ਾਮਿਲ ਹੋਣਾ। ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਯਿਸੂ ਮਸੀਹ ਦੀ ਮੌਤ ਵਿੱਚ ਸ਼ਾਮਿਲ ਹੁੰਦੇ ਹਾਂ, ਔਰ ਫਿਰ ਜਿਵੇਂ ਯਿਸੂ ਮਸੀਹ ਮੁਰਦਿਆਂ 'ਚੋਂ ਜ਼ਿੰਦਾ ਹੋਇਆ ਉਸੇ ਤਰ੍ਹਾਂ ਅਸੀਂ ਵੀ ਯਿਸੂ ਮਸੀਹ ਵਿੱਚ ਨਵੀਂ ਜ਼ਿੰਦਗੀ ਪਾਉਂਦੇ ਹਾਂ। ਸਾਥੀਓ, ਅਗਰ ਅਸੀਂ ਲਫ਼ਜ਼ ਬਪਤਿਸਮੇ ਦਾ ਮਤਲਬ ਵੇਖੀਏ ਤਾਂ ਸਾਨੂੰ ਪਤਾ ਚੱਲੇਗਾ ਕਿ ਲਫ਼ਜ਼ ਬਪਤਿਸਮਾ ਯੂਨਾਨੀ ਜ਼ੁਬਾਨ ਦੇ ਲਫ਼ਜ਼ ਬੈਪਟਿਜ਼ਮ ਤੋਂ ਲਿਆ ਗਿਆ ਹੈ, ਜਿਹਦਾ ਮਤਲਬ ਹੈ ਪਾਣੀ ਵਿੱਚ ਡੁਬੋਣਾ, ਯਾਨੀ ਕਿ ਬਪਤਿਸਮਾ ਲੈਣਾ। ਅਤੇ ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਬਪਤਿਸਮਾ ਰੂਹਾਨੀ ਅਤੇ ਜਿਸਮਾਨੀ ਤਬਦੀਲੀ ਦਾ ਨਾਮ ਹੈ। ਸੋ ਤਬਦੀਲ ਹੋਣ ਦੇ ਲਈ, ਤਬਦੀਲੀ ਪਾਉਣ ਦੇ ਲਈ ਸਾਨੂੰ ਯਿਸੂ ਮਸੀਹ ਦੀ ਜ਼ਰੂਰਤ ਹੈ, ਅਤੇ ਯਿਸੂ ਮਸੀਹ ਵਿੱਚ ਜ਼ਿੰਦਗੀ ਗੁਜ਼ਾਰਨ ਦੇ ਲਈ, ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦੇ ਲਈ ਬਪਤਿਸਮਾ ਲੈਣਾ ਜ਼ਰੂਰੀ ਹੈ। ਅਤੇ ਸਾਥੀਓ, ਯਾਦ ਰੱਖੋ ਕਿ ਯਿਸੂ ਮਸੀਹ ਦੇ ਬਗੈਰ ਬਪਤਿਸਮਾ ਇੱਕ ਫਜ਼ੂਲ ਰਸਮ ਹੈ। ਜਦੋਂ ਇੱਕ ਗੁਨਾਹਗਾਰ ਸ਼ਖਸ ਈਮਾਨ ਨਾਲ ਯਿਸੂ ਮਸੀਹ ਨੂੰ ਕਬੂਲ ਕਰਦਾ ਹੈ, ਯਿਸੂ ਮਸੀਹ ਨੂੰ ਆਪਣਾ ਨਿਜਾਤ ਦੇ ਹਿੰਦਾ ਤਸਲੀਮ ਕਰਦਾ ਹੈ, ਤੇ ਜਦੋਂ ਉਹ ਯਿਸੂ ਮਸੀਹ ਦੇ ਨਕਸ਼ੇ ਕਦਮ ਤੇ ਚੱਲਣ ਦਾ ਅਹਿਦ ਕਰਦਾ ਹੈ, ਉਸ ਵੇਲੇ ਉਹ ਬਪਤਿਸਮਾ ਲੈ ਕੇ ਯਿਸੂ ਮਸੀਹ ਵਿੱਚ ਸ਼ਾਮਿਲ ਹੋ ਜਾਂਦਾ ਹੈ। ਯਿਸੂ ਮਸੀਹ ਵਿੱਚ ਉਹਨੂੰ ਨਵੀਂ ਜ਼ਿੰਦਗੀ ਮਿਲਦੀ ਹੈ, ਉਹ ਫਿਰ ਯਿਸੂ ਮਸੀਹ ਦੇ ਨਾਲ ਨਾਲ ਚੱਲਦਾ ਰਹਿੰਦਾ ਹੈ। ਸਾਥੀਓ, ਬਪਤਿਸਮਾ ਯਿਸੂ ਮਸੀਹ ਦੇ ਖੂਨ ਵਿੱਚ ਸਾਡੇ ਗੁਨਾਹਾਂ ਦੇ ਧੋਏ ਜਾਣ ਨੂੰ ਵੀ ਜ਼ਾਹਿਰ ਕਰਦਾ ਹੈ। ਜਦੋਂ ਅਸੀਂ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਇਸ ਗੱਲ ਦਾ ਐਲਾਨ ਕਰਦੇ ਹਾਂ, ਇਸ ਗੱਲ ਦਾ ਇਕਰਾਰ ਕਰਦੇ ਹਾਂ, ਆਪਣੇ ਈਮਾਨ ਦਾ ਇਜ਼ਹਾਰ ਕਰਦੇ ਹਾਂ ਕਿ ਅਸੀਂ ਯਿਸੂ ਮਸੀਹ 'ਤੇ ਈਮਾਨ ਰੱਖਦੇ ਹਾਂ, ਕਿਉਂਕਿ ਉਹੀ ਸਾਡਾ ਨਿਜਾਤ ਦੇਹਿੰਦਾ ਹੈ। ਉਹਨੇ ਹੀ ਸਲੀਬ 'ਤੇ ਸਾਡੇ ਗੁਨਾਹਾਂ ਦੇ ਲਈ ਆਪਣੀ ਜਾਨ ਦਿੱਤੀ, ਉਹ ਦਫਨਾਇਆ ਗਿਆ ਅਤੇ ਤੀਜੇ ਦਿਨ ਮੁਰਦਿਆਂ 'ਚੋਂ ਜੀ ਉੱਠਿਆ ਤਾਂ ਕਿ ਅਸੀਂ ਨਿਜਾਤ ਪਾਈਏ। ਸੋ ਸਾਥੀਓ, ਯਿਸੂ ਮਸੀਹ ਵਿੱਚ ਅਸੀਂ ਨਿਜਾਤ ਪਾਉਂਦੇ ਹਾਂ, ਹਮੇਸ਼ਾ ਦੀ ਜ਼ਿੰਦਗੀ ਨੂੰ ਹਾਸਲ ਕਰਦੇ ਹਾਂ। ਮਸੀਹ ਵਿੱਚ ਸ਼ਾਮਿਲ ਹੋਣ ਦੇ ਲਈ ਆ ਜ਼ਰੂਰੀ ਹੈ ਕਿ ਅਸੀਂ ਇਸ ਮਸੀਹ 'ਤੇ ਈਮਾਨ ਰੱਖਦੇ ਹੋਇਆਂ ਬਪਤਿਸਮਾ ਲਈਏ। ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਆ ਗੱਲ ਪੜ੍ਹਦੇ ਹਾਂ ਕਿ ਯਿਸੂ ਮਸੀਹ ਨੇ ਦਰਿਆਏ ਯਰਦਨ 'ਤੇ ਬਪਤਿਸਮਾ ਲਿਆ, ਅਤੇ ਬਪਤਿਸਮੇ ਦੇ ਜ਼ਰੀਏ ਯਿਸੂ ਮਸੀਹ ਨੇ ਸਾਰੀ ਰਾਸਤਾਬਾਜ਼ੀ ਨੂੰ ਪੂਰਾ ਕੀਤਾ। ਜਦੋਂ ਯਿਸੂ ਮਸੀਹ ਨੇ ਬਪਤਿਸਮਾ ਲਿਆ ਉਸ ਵੇਲੇ ਖੁਦਾ ਬਾਪ ਆਪਣੇ ਬੇਟੇ 'ਤੇ ਜ਼ਾਹਿਰ ਹੋਇਆ ਅਤੇ ਉਹਨੇ ਆ ਗੱਲ ਕਹੀ ਕਿ ਵੇਖੋ, ਆ ਮੇਰਾ ਪਿਆਰਾ ਬੇਟਾ ਹੈ ਜਿਹਦੇ ਤੋਂ ਮੈਂ ਖੁਸ਼ ਹਾਂ। ਸੋ ਜਦੋਂ ਅਸੀਂ ਵੀ ਬਪਤਿਸਮਾ ਲੈਂਦੇ ਹਾਂ ਉਸ ਵੇਲੇ ਅਸੀਂ ਯਿਸੂ ਮਸੀਹ ਦੇ ਨਮੂਨੇ ਨੂੰ ਪੂਰਾ ਕਰਨੇ ਆ, ਉਹਦੇ ਨਕਸ਼ੇ ਕਦਮ 'ਤੇ ਚੱਲਣੇ ਹਾਂ। ਬਪਤਿਸਮਾ ਲੈਣ ਨਾਲ ਅਸੀਂ ਵੀ ਖੁਦਾ ਦੀ ਰਾਸਤਬਾਜ਼ੀ ਵਿੱਚ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਹਾਂ। ਬਪਤਿਸਮਾ ਪਾਉਣ ਦੇ ਬਾਅਦ ਅਸੀਂ ਖੁਦਾ ਦੇ ਖਾਨਦਾਨ ਵਿੱਚ ਸ਼ਾਮਿਲ ਹੋ ਜਾਂਦੇ ਹਾਂ, ਖੁਦਾ ਦੇ ਬੇਟੇ ਅਤੇ ਬੇਟੀਆਂ ਠਹਿਰਨੇ ਹਾਂ। ਉਸ ਵੇਲੇ ਖੁਦਾਵੰਦ ਸਾਡੇ ਬਾਰੇ ਵੀ ਫਿਰ ਆ ਫਰਮਾਉਂਦਾ ਹੈ, ਆ ਬੇਟਾ ਆ ਬੇਟੀ ਜਿਹਨੇ ਬਪਤਿਸਮਾ ਲਿਆ ਹੈ, ਜਿਹੜਾ ਮੇਰੇ 'ਤੇ ਈਮਾਨ ਰੱਖਦਾ ਹੈ, ਜਿਹਨੇ ਮੈਨੂੰ ਕਬੂਲ ਕੀਤਾ ਹੈ, ਆ ਮੇਰਾ ਬੇਟਾ ਹੈ ਬੇਟੀ ਹੈ, ਇਹਦੇ ਤੋਂ ਮੈਂ ਖੁਸ਼ ਹਾਂ। ਸਾਥੀਓ, ਜਦੋਂ ਮੈਂ ਅਤੇ ਤੁਸੀਂ ਯਿਸੂ ਮਸੀਹ 'ਤੇ ਈਮਾਨ ਲਿਆਉਂਦੇ ਹਾਂ, ਬਪਤਿਸਮਾ ਲੈਂਦੇ ਹਾਂ, ਉਸ ਵੇਲੇ ਅਸੀਂ ਖੁਦਾ ਦੇ ਫਰਜ਼ੰਦ ਉਹਦੇ ਬੇਟੇ ਅਤੇ ਬੇਟੀਆਂ ਠਹਿਰਨੇ ਹਾਂ। ਸੋ ਬਪਤਿਸਮਾ ਲੈਣ ਨਾਲ ਅਸੀਂ ਖੁਦਾ ਦੇ ਹੁਕਮ ਨੂੰ ਪੂਰਾ ਕਰਨੇ ਹਾਂ। ਯਿਸੂ ਮਸੀਹ ਦਾ ਆ ਹੁਕਮ ਹੈ, ਯਿਸੂ ਮਸੀਹ ਦਾ ਆ ਫਰਮਾਨ ਹੈ ਕਿ ਸਾਰੇ ਕੌਮਾਂ ਨੂੰ ਸ਼ਾਗਿਰਦ ਬਣਾਓ ਅਤੇ ਉਹਨਾਂ ਨੂੰ ਬਾਪ ਅਤੇ ਬੇਟੇ ਅਤੇ ਰੂਹ ਕੁਦਸ ਨਾਮ 'ਤੇ ਬਪਤਿਸਮਾ ਦਵੋ। ਸੋ ਸਾਥੀਓ, ਅਗਰ ਤੁਸੀਂ ਅਜੇ ਤੱਕ ਬਪਤਿਸਮਾ ਨਹੀਂ ਲਿਆ ਤਾਂ ਫਿਰ ਤੁਹਾਨੂੰ ਬਪਤਿਸਮਾ ਲੈਣ ਦੀ ਜ਼ਰੂਰਤ ਹੈ, ਕਿਉਂਕਿ ਇਹਦਾ ਹੁਕਮ ਸਾਨੂੰ ਯਿਸੂ ਮਸੀਹ ਵੱਲੋਂ ਮਿਲਦਾ ਹੈ। ਯਿਸੂ ਮਸੀਹ ਦਾ ਆ ਫਰਮਾਨ ਹੈ ਕਿ ਤੁਸੀਂ ਬਪਤਿਸਮਾ ਲਵੋ। ਸਾਥੀਓ, ਬਪਤਿਸਮਾ ਲੈਣ ਨਾਲ ਇਸ ਗੱਲ ਨੂੰ ਜ਼ਾਹਿਰ ਕੀਤਾ ਜਾਂਦਾ ਹੈ ਕਿ ਅਸੀਂ ਆਇੰਦਾ ਗੁਨਾਹ ਨਹੀਂ ਕਰਾਂਗੇ, ਅਸੀਂ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਰਕ ਕਰਾਂਗੇ, ਅਤੇ ਇਸ ਗੱਲ ਨੂੰ ਸਾਬਿਤ ਕਰਾਂਗੇ ਕਿ ਅਸੀਂ ਖੁਦਾ ਦੇ ਹਾਂ, ਸਾਡੀ ਬਕਿਆ ਜ਼ਿੰਦਗੀ ਗੁਨਾਹ ਵਿੱਚ ਨਹੀਂ ਗੁਜ਼ਰੇਗੀ, ਬਲਕਿ ਅਸੀਂ ਖੁਦਾ ਦੇ ਨਾਮ ਨੂੰ ਇੱਜ਼ਤ ਅਤੇ ਜਲਾਲ ਦੇਣ ਦੇ ਲਈ ਆਪਣੀ ਜ਼ਿੰਦਗੀ ਨੂੰ ਗੁਜ਼ਾਰਾਂਗੇ। ਬਪਤਿਸਮਾ ਪਾਉਣ ਦੇ ਬਾਅਦ ਸਾਥੀਓ, ਅਸੀਂ ਨਵੀਂ ਜ਼ਿੰਦਗੀ ਵਿੱਚ ਦਾਖਲ ਹੋ ਜਾਂਦੇ ਹਾਂ ਅਤੇ ਇਸ ਮਸੀਹ ਵਿੱਚ ਜ਼ਿੰਦਗੀ ਗੁਜ਼ਾਰਨਾ ਸ਼ੁਰੂ ਕਰ ਦਿੰਦੇ ਹਾਂ। ਸੋ ਅਸੀਂ ਬਾਈਬਲ ਮੁਕੱਦਸ ਵਿੱਚ ਬਹੁਤ ਸਾਰੇ ਲੋਕਾਂ ਦੇ ਬਾਰੇ ਪੜ੍ਹਦੇ ਹਾਂ ਜਿਨ੍ਹਾਂ ਨੇ ਬਪਤਿਸਮਾ ਲਿਆ, ਜਿਵੇਂ ਕਿ ਅਸੀਂ ਸਭ ਤੋਂ ਵੱਡੀ ਮਿਸਾਲ ਯਿਸੂ ਮਸੀਹ ਦੀ ਪਾਉਂਦੇ ਹਾਂ ਜਿਨ੍ਹਾਂ ਨੇ ਬਪਤਿਸਮਾ ਲਿਆ। ਅਗਰ ਅਸੀਂ ਮਤੀ ਦੀ ਅੰਜੀਲ ਦੇ 3 ਬਾਬ ਦੀ 13ਵੀਂ ਤੋਂ 17ਵੀਂ ਤੱਕ ਪੜ੍ਹੀਏ, ਔਰ ਫਿਰ ਅਗਰ ਅਸੀਂ ਇਹਦੇ ਨਾਲ ਮਰਕਸ ਦੀ ਅੰਜੀਲ ਦੇ ਪਹਿਲੇ ਬਾਬ ਦੀ 11ਵੀਂ ਅਤੇ 12ਵੀਂ ਤੱਕ ਪੜ੍ਹੀਏ, ਲੂਕਾ ਦੀ ਅੰਜੀਲ ਦੇ 3 ਬਾਬ ਦੀ 21 ਆਇਤ ਪੜ੍ਹੀਏ ਤੇ ਸਾਨੂੰ ਪਤਾ ਚੱਲੇਗਾ ਕਿ ਯਿਸੂ ਮਸੀਹ ਨੇ ਬਪਤਿਸਮਾ ਲਿਆ। ਔਰ ਫਿਰ ਸਾਥੀਓ, ਯਿਸੂ ਮਸੀਹ ਦੇ ਸ਼ਾਗਿਰਦਾਂ ਨੇ ਵੀ ਬਪਤਿਸਮਾ ਲਿਆ। ਇਹਦੇ ਬਾਅਦ ਅਸੀਂ ਅਮਾਲ ਦੀ ਕਿਤਾਬ ਵਿੱਚ ਇਸ ਗੱਲ ਨੂੰ ਪੜ੍ਹਨੇ ਆ ਕਿ ਈਦ ਦੇ 35 ਦੇ ਦਿਨ ਜਦੋਂ ਰੂਲ ਕੁਦਸ ਕਲੀਸਿਆ ਤੇ ਨਾਜ਼ਿਲ ਹੋਇਆ, ਉਸ ਵੇਲੇ 3,000 ਲੋਕਾਂ ਨੇ ਬਪਤਿਸਮਾ ਲਿਆ ਤੇ ਇਸ ਗੱਲ ਦਾ ਜ਼ਿਕਰ ਅਸੀਂ ਅਮਾਲ ਦੀ ਕਿਤਾਬ ਦੇ 2 ਬਾਬ ਦੀ 41 ਆਇਤ ਵਿੱਚ ਪਾਨੇ ਆ। ਔਰ ਫਿਰ ਅਸੀਂ ਅਮਾਲ ਦੀ ਕਿਤਾਬ ਦੇ 8 ਬਾਬ ਵਿੱਚ ਇਸ ਗੱਲ ਨੂੰ ਵੀ ਪਾਨੇ ਆ ਕਿ ਗੈਰ ਯਹੂਦੀ ਲੋਕਾਂ ਨੇ, ਸਾਮਰੀ ਲੋਕਾਂ ਨੇ ਬਪਤਿਸਮਾ ਲਿਆ। ਹਬਸ਼ੀ ਖੋਜਾ ਜਿਹੜਾ ਕਿ ਆਲਾ ਉਹਦੇ ਤੇ ਸੀ, ਉਹਨੇ ਵੀ ਬਪਤਿਸਮਾ ਲਿਆ। ਔਰ ਫਿਰ ਅਸੀਂ ਇੱਕ ਰੂਮੀ ਸੂਬੇਦਾਰ ਦੇ ਬਾਰੇ ਪੜ੍ਹਨੇ ਆ ਜਿਹਨੇ ਕਿ ਬਪਤਿਸਮਾ ਲਿਆ ਤੇ ਇਹਦਾ ਜ਼ਿਕਰ ਅਸੀਂ ਅਮਾਲ ਦੀ ਕਿਤਾਬ ਦੇ 10 ਬਾਬ ਦੀ 47ਵੀਂ ਤੇ 48ਵੀਂ ਅੰਤ ਵਿੱਚ ਪਾਨੇ ਆ। ਔਰ ਫਿਰ ਸਾਥੀਓ, ਅਸੀਂ ਬਾਈਬਲ ਮੁਕੱਦਸ ਵਿੱਚ ਇੱਕ ਦੌਲਤਮੰਦ ਯੂਨਾਨੀ ਔਰਤ ਦੇ ਬਾਰੇ ਵੀ ਪੜ੍ਹਨੇ ਆ ਜਿਹਨੇ ਕਿ ਬਪਤਿਸਮਾ ਲਿਆ, ਜਿਹਦਾ ਜ਼ਿਕਰ ਅਮਾਲ ਦੀ ਕਿਤਾਬ ਦੇ 16ਵੇਂ ਬਾਬ ਦੀ 15ਵੀਂ ਆਇਤ ਵਿੱਚ ਕੀਤਾ ਗਿਆ। ਔਰ ਫਿਰ ਸਾਥੀਓ, ਜਦੋਂ ਅਸੀਂ ਪਾਲੂਸ ਰਸੂਲ ਦੇ ਖਤਾਂ ਦਾ ਮੁਤਾਲਾ ਕਰਨੇ ਆ ਤਾਂ ਸਾਨੂੰ ਪਤਾ ਚੱਲਦਾ ਕਿ ਪਾਲੂਸ ਰਸੂਲ ਨੇ ਲੋਕਾਂ ਨੂੰ ਇਸ ਗੱਲ ਦੀ ਹਦਾਇਤ ਕੀਤੀ ਕਿ ਉਹ ਬਪਤਿਸਮਾ ਲੈਣ ਤੇ ਜਿਨ੍ਹਾਂ ਲੋਕਾਂ ਨੇ ਬਪਤਿਸਮਾ ਲਿਆ ਹੈ ਉਹ ਆਪਣੀ ਪੁਰਾਣੀ ਜ਼ਿੰਦਗੀ ਨੂੰ ਤਰਕ ਕਰਨ ਤੇ ਇਸ ਮਸੀਹ ਦੇ ਪੈਰੋਕਾਰਾਂ ਵਿੱਚ ਸ਼ਾਮਿਲ ਹੋ ਜਾਣ। ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਜਦੋਂ ਕੋਈ ਸ਼ਖਸ ਇਸ ਮਸੀਹ ਤੇ ਇਮਾਨ ਲਿਆਂਦਾ ਹੈ, ਇਸ ਮਸੀਹ ਨੂੰ ਆਪਣਾ ਨਿਜਾਤ ਦੇਹਿੰਦਾ ਤਸਲੀਮ ਕਰਦਾ ਹੈ ਤੇ ਬਪਤਿਸਮਾ ਲੈਣ ਦੇ ਵੇਲੇ ਜਦੋਂ ਉਹ ਇਸ ਗੱਲ ਦਾ ਅਹਿਦ ਕਰਦਾ, ਵਾਅਦਾ ਕਰਦਾ ਕਿ ਮੈਂ ਖੁਦਾਮਦ ਵਿੱਚ ਜ਼ਿੰਦਗੀ ਗੁਜ਼ਾਰਾਂਗਾ, ਉਹਦੀ ਮਰਜ਼ੀ ਨੂੰ ਪੂਰਾ ਕਰਾਂਗਾ, ਉਹਦੇ ਤਾਬੇ ਰਹਾਂਗਾ, ਉਸ ਵੇਲੇ ਜਦੋਂ ਉਹ ਬਪਤਿਸਮਾ ਲੈ ਲੈਂਦਾ, ਉਸ ਵੇਲੇ ਨਾ ਸਿਰਫ ਉਹ ਇਸ ਮਸੀਹ ਵਿੱਚ ਸ਼ਾਮਿਲ ਹੋ ਜਾਂਦਾ ਹੈ ਬਲਕਿ ਉਹ ਖੁਦਾ ਦੇ ਖਾਨਦਾਨ ਵਿੱਚ ਦਾਖਲ ਹੋ ਜਾਂਦਾ ਹੈ। ਖੁਦਾਮਦ ਕੋਲੋਂ ਉਸ ਵੇਲੇ ਉਹ ਅਬਦੀ ਨਿਜਾਤ ਤੇ ਹਮੇਸ਼ਾ ਦੀ ਜ਼ਿੰਦਗੀ ਹਾਸਲ ਕਰਦਾ ਹੈ। ਉਸ ਵੇਲੇ ਖੁਦਾਮਦ ਖੁਦ ਉਸ ਭਰਾ ਨੂੰ, ਉਸ ਭੈਣ ਨੂੰ, ਉਸ ਬੇਟੇ ਨੂੰ, ਉਸ ਬੇਟੀ ਨੂੰ ਜਿਹਨੇ ਬਪਤਿਸਮਾ ਲਿਆ ਹੁੰਦਾ ਹੈ, ਉਹਨੂੰ ਜੀ ਆਇਆਂ ਨੂੰ ਕਹਿੰਦਾ ਹੈ। ਸੋ ਸਾਥੀਓ, ਅਗਰ ਤੁਸੀਂ ਬਪਤਿਸਮਾ ਲੈਣਾ ਚਾਹੁੰਦੇ ਹੋ ਤਾਂ ਫਿਰ ਤੁਸੀਂ ਬਪਤਿਸਮਾ ਲੈਣ ਤੋਂ ਪਹਿਲਾਂ ਬਾਈਬਲ ਮੁਕੱਦਸ ਦੀ ਤਾਲੀਮ ਨੂੰ ਹਾਸਲ ਕਰੋ, ਸਹੀ ਤੌਰ ਨਾਲ ਖੁਦਾ ਦੇ ਕਲਾਮ ਦਾ ਮੁਤਾਲਾ ਕਰੋ, ਔਰ ਫਿਰ ਤੁਸੀਂ ਮੁਕੰਮਲ ਤੌਰ ਨਾਲ ਆਪਣੇ ਗੁਨਾਹਾਂ ਨੂੰ ਤਰਕ ਕਰੋ, ਤੋਬਾ ਕਰੋ, ਦਿਲੋ ਜਾਨ ਦੇ ਨਾਲ ਯਿਸੂ ਮਸੀਹ ਤੇ ਈਮਾਨ ਲਿਆਓ, ਫਿਰ ਤੁਸੀਂ ਖੁਦਾ ਦੇ ਖਾਦਮ ਕੋਲੋਂ ਬਪਤਿਸਮਾ ਲਵੋ ਤਾਂ ਕਿ ਖੁਦਾਮਦ ਕੋਲੋਂ ਨਵੀਂ ਜ਼ਿੰਦਗੀ ਪਾਉਂਦੇ ਹੋਇਆਂ ਆਪਣੇ ਆਪ ਨੂੰ ਤੁਸੀਂ ਉਹਦੇ ਜਲਾਲ ਦੇ ਲਈ ਇਸਤੇਮਾਲ ਕਰ ਸਕੋ। ਸਾਥੀਓ, ਇੱਥੇ ਮੈਂ ਤੁਹਾਨੂੰ ਆ ਵੀ ਗੱਲ ਦੱਸਣਾ ਚਾਹਾਂਗਾ ਕਿ ਬੱਚਿਆਂ ਨੂੰ ਬਪਤਿਸਮੇ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਬੱਚਿਆਂ ਨੂੰ ਖੁਦਾ ਦੀ ਸ਼ਰੀਅਤ ਤੇ ਗੁਨਾਹ ਦਾ ਕੋਈ ਇਲਮ ਨਹੀਂ ਹੁੰਦਾ ਤੇ ਜਿੱਥੇ ਸ਼ਰੀਅਤ ਨਹੀਂ ਉੱਥੇ ਗੁਨਾਹ ਦੀ ਜ਼ਿੰਮੇਦਾਰੀ ਵੀ ਨਹੀਂ। ਜਦੋਂ ਬੱਚੇ ਵੱਡੇ ਹੋ ਜਾਂਦੇ ਨੇ, ਜਦੋਂ ਉਹ ਖੁਦਾ ਦੀ ਸ਼ਰੀਅਤ ਤੋਂ ਵਾਕਿਫ ਹੋ ਜਾਂਦੇ ਨੇ, ਜਦੋਂ ਉਹ ਗੁਨਾਹ ਨੂੰ ਜਾਣ ਲੈਂਦੇ ਨੇ, ਜਦੋਂ ਉਹ ਇਸ ਮਸੀਹ ਤੋਂ ਵਾਕਿਫ ਹੋ ਜਾਂਦੇ ਨੇ, ਫਿਰ ਉਹ ਇਸ ਮਸੀਹ ਤੇ ਇਮਾਨ ਲਿਆ ਕੇ ਬਪਤਿਸਮਾ ਲੈ ਸਕਦੇ ਨੇ। ਤੇ ਸਾਥੀਓ, ਖੁਦਾ ਦੀ ਖਾਦਮਾ ਮਿਸਿਸ ਐਲਨ ਜੀ ਵਾਈਟ ਆਪਣੀ ਕਿਤਾਬ ਹਦਾਇਤ ਬਰਾਏ ਕਲੀਸੀਆ ਜਿਲਦ ਨੰਬਰ 2 ਤੇ ਦੇ ਸਫ਼ਾ ਨੰਬਰ 151 ਵਿੱਚ ਆ ਗੱਲ ਲਿਖਦੀ ਏ ਕਿ ਜਿਹੜੇ ਮਾਂ ਬਾਪ ਆ ਚਾਹੁੰਦੇ ਨੇ ਕਿ ਉਹਨਾਂ ਦੇ ਬੱਚੇ ਬਪਤਿਸਮਾ ਲੈਣ, ਉਹਨਾਂ ਨੂੰ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਬੜੀ ਵਫ਼ਾਦਾਰੀ ਦੇ ਨਾਲ ਹਦਾਇਤ ਦੇਣ ਕਿਉਂਕਿ ਬਪਤਿਸਮਾ ਇੱਕ ਨਹਾਇਤ ਹੀ ਮੁਕੱਦਸ ਤੇ ਅਹਿਮ ਰਸਮ ਹੈ। ਇਸ ਲਈ ਇਹਦੇ ਮਤਲਬ ਤੋਂ ਅੱਛੀ ਤਰ੍ਹਾਂ ਵਾਕਿਫ ਹੋਣਾ ਚਾਹੀਦਾ ਹੈ। ਇਹਦਾ ਮਤਲਬ ਗੁਨਾਹ ਤੋਂ ਤੋਬਾ ਕਰਨਾ ਤੇ ਯਿਸੂ ਮਸੀਹ ਵਿੱਚ ਇੱਕ ਨਵੀਂ ਜ਼ਿੰਦਗੀ ਵਿੱਚ ਦਾਖਲ ਹੋਣਾ ਹੈ। ਬਪਤਿਸਮਾ ਪਾਉਣ ਦੇ ਲਈ ਬਿਲਾ ਵਜ੍ਹਾ ਜਲਦਬਾਜ਼ੀ ਨਾ ਕੀਤੀ ਜਾਏ। ਸੋ ਸਾਥੀਓ, ਗੱਲ ਸੱਚ ਹੈ ਕਿ ਬਪਤਿਸਮਾ ਇੱਕ ਨਹਾਇਤ ਹੀ ਮੁਕੱਦਸ ਤੇ ਅਹਿਮ ਰਸਮ ਹੈ ਕਿਉਂਕਿ ਬਪਤਿਸਮਾ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦਾ ਨਾਮ ਹੈ। ਸੋ ਜਿਹੜੇ ਲੋਕ ਬਪਤਿਸਮਾ ਲੈਣਾ ਚਾਹੁੰਦੇ ਨੇ, ਉਹ ਇਸ ਗੱਲ ਨੂੰ ਜਾਣਨ ਕਿ ਬਪਤਿਸਮੇ ਦਾ ਜਿਹੜਾ ਮਤਲਬ ਹੈ ਉਹ ਆ ਹੈ ਕਿ ਗੁਨਾਹ ਤੋਂ ਤੋਬਾ ਕਰਨਾ ਤੇ ਯਿਸੂ ਮਸੀਹ ਵਿੱਚ ਇੱਕ ਨਵੀਂ ਜ਼ਿੰਦਗੀ ਪਾਉਣਾ, ਨਵੀਂ ਜ਼ਿੰਦਗੀ ਵਿੱਚ ਦਾਖਲ ਹੋਣਾ। ਸੋ ਜਦੋਂ ਕੋਈ ਵੀ ਗੁਨਾਹ ਦੀ ਹਕੀਕਤ ਤੋਂ ਵਾਕਿਫ ਹੋ ਜਾਂਦਾ ਹੈ, ਗੁਨਾਹ ਨੂੰ ਜਾਣ ਲੈਂਦਾ ਹੈ ਤੇ ਇਸ ਗੱਲ ਨੂੰ ਪਾ ਲੈਂਦਾ ਕਿ ਯਿਸੂ ਮਸੀਹ ਨੂੰ ਕਬੂਲ ਕਰਨ ਨਾਲ ਹੀ ਨਿਜਾਤ ਮਿਲ ਸਕਦੀ ਹੈ, ਯਿਸੂ ਮਸੀਹ ਦੇ ਵਸੀਲੇ ਨਾਲ ਹੀ ਆਪਣੀ ਜ਼ਿੰਦਗੀ ਮਿਲਦੀ ਹੈ, ਉਸ ਵੇਲੇ ਉਹਨੂੰ ਆ ਚਾਹੀਦਾ ਕਿ ਉਹ ਤੋਬਾ ਕਰੇ ਤੇ ਯਿਸੂ ਮਸੀਹ ਵਿੱਚ ਸ਼ਾਮਿਲ ਹੋਣ ਦੇ ਲਈ, ਨਵੀਂ ਜ਼ਿੰਦਗੀ ਪਾਉਣ ਦੇ ਲਈ, ਨਿਜਾਤ ਪਾਉਣ ਦੇ ਲਈ ਤੇ ਆਪਣੀ ਬਾਦਸ਼ਾਹਤ ਵਿੱਚ ਜਾਣ ਦੇ ਲਈ ਬਪਤਿਸਮਾ ਲਵੇ। ਸੋ ਸਾਥੀਓ, ਅਗਰ ਤੁਸੀਂ ਆ ਸਵਾਲ ਕਰਦੇ ਹੋ ਕਿ ਕੀ ਮੈਂ ਬਪਤਿਸਮਾ ਲੈ ਸਕਦਾ ਵਾਂ, ਤਾਂ ਸਾਥੀਓ ਮੈਂ ਤੁਹਾਨੂੰ ਬਾਈਬਲ ਮੁਕੱਦਸ ਦੇ ਮੁਤਾਬਿਕ ਆ ਜਵਾਬ ਦੇਣਾ ਚਾਹੁੰਦਾ ਵਾਂ ਕਿ ਅਗਰ ਤੁਸੀਂ ਦਿਲੋ ਜਾਨ ਨਾਲ ਇਸ ਮਸੀਹ ਤੇ ਈਮਾਨ ਲਿਆਉਂਦੇ ਹੋ ਤਾਂ ਤੁਸੀਂ ਬਪਤਿਸਮਾ ਲੈ ਸਕਦੇ ਹੋ। ਅਗਰ ਤੁਹਾਡਾ ਆ ਈਮਾਨ ਹੈ ਕਿ ਯਿਸੂ ਮਸੀਹ ਖੁਦਾ ਦਾ ਬੇਟਾ ਹੈ ਤੇ ਉਹੀ ਦੁਨੀਆ ਦਾ ਨਿਜਾਤ ਦੇਹਿੰਦਾ ਹੈ ਤੇ ਤੁਸੀਂ ਬਪਤਿਸਮਾ ਲੈ ਸਕਦੇ ਹੋ। ਸੋ ਸਾਥੀਓ, ਅੱਜ ਮੈਂ ਤੁਹਾਡੇ ਅੱਗੇ ਆ ਅਪੀਲ ਕਰਾਂਗਾ ਤੇ ਨਾਲੇ ਤੁਹਾਨੂੰ ਇਸ ਗੱਲ ਦੀ ਦਾਵਤ ਦਵਾਂਗਾ, ਇਸ ਗੱਲ ਵਿੱਚ ਤੁਹਾਡੀ ਹੌਸਲਾ ਅਫਜ਼ਾਈ ਕਰਾਂਗਾ ਕਿ ਤੁਸੀਂ ਜ਼ਰੂਰ ਬਪਤਿਸਮਾ ਲਵੋ, ਕਿਉਂਕਿ ਇਸ ਗੱਲ ਦਾ ਹੁਕਮ ਸਾਨੂੰ ਯਿਸੂ ਮਸੀਹ ਦਿੰਦੇ ਨੇ ਤੇ ਇਸ ਵਿਖਣੇ ਕਿ ਉਹਨਾਂ ਨੇ ਖੁਦ ਵੀ ਬਪਤਿਸਮਾ ਲਿਆ ਤਾਂ ਕਿ ਅਸੀਂ ਵੀ ਉਹਦੇ ਵਾਂਗੂ ਬਪਤਿਸਮਾ ਲੈਂਦੇ ਹੋਇਆਂ ਉਹਨਾਂ ਵਿੱਚ ਸ਼ਾਮਿਲ ਹੋ ਸਕੀਏ ਤੇ ਨਵੀਂ ਜ਼ਿੰਦਗੀ ਨੂੰ ਪਾਉਂਦੇ ਹੋਇਆਂ ਉਸ ਬਾਦਸ਼ਾਹਤ ਵਿੱਚ ਜਾ ਸਕੀਏ ਜਿਹੜੀ ਕਿ ਖੁਦਾਵੰਦ ਨੇ ਆਪਣੇ ਲੋਕਾਂ ਦੇ ਲਈ ਤਿਆਰ ਕੀਤੀ ਹੈ। ਸੋ ਸਾਥੀਓ, ਇਸ ਵੇਲੇ ਮੈਂ ਤੁਹਾਡੇ ਨਾਲ ਮਿਲ ਕੇ ਦੁਆ ਕਰਨਾ ਚਾਹਨਾ। ਆਓ ਅਸੀਂ ਆਪਣਾ ਆਪ ਖੁਦਾ ਨੂੰ ਦੇਈਏ ਤੇ ਖੁਦਾ ਦੇ ਅੱਗੇ ਆ ਦੁਆ ਕਰੀਏ ਕਿ ਉਹ ਸਾਡੀ ਰਹਿਨਮਾਈ ਕਰੇ ਤਾਂ ਕਿ ਅਸੀਂ ਉਹਦੇ ਕਲਾਮ ਤੇ ਅਮਲ ਕਰਦੇ ਹੋਏ ਆ ਉਹਦੇ ਕੋਲੋਂ ਬਰਕਤ ਤੇ ਬਰਕਤ ਪਾ ਸਕੀਏ। ਸੋ ਆਓ ਸਾਥੀਓ, ਅਸੀਂ ਦੁਆ ਕਰੀਏ। ਐ ਜ਼ਮੀਨ ਤੇ ਆਸਮਾਨ ਦੇ ਖਾਲਿਕ ਤੇ ਮਾਲਿਕ ਜ਼ਿੰਦਾ ਖੁਦਾਵੰਦ, ਅਸੀਂ ਤੇਰੇ ਹਜ਼ੂਰਾਨੇ ਆ, ਤੇਰੇ ਨਾਮ ਨੂੰ ਇੱਜ਼ਤ ਜਲਾਲ ਦੇਨੇ ਆ, ਕਿਉਂਕਿ ਤੂੰ ਹੀ ਤਾਰੀਫ਼ ਤੇ ਤਮਜੀਦ ਦੇ ਲਾਇਕ ਏ। ਐ ਖੁਦਾਵੰਦ, ਅਸੀਂ ਆਪਣਾ ਆਪ ਤੈਨੂੰ ਦੇਨੇ ਆ, ਅਸੀਂ ਇਸ ਮੁਸੀਬਤ ਤੇ ਮਾਂ ਲਿਆਨੇ ਆ, ਕਿਉਂਕਿ ਉਹੀ ਸਾਡਾ ਨਿਜਾਤ ਦੇਹਿੰਦਾ ਹੈ। ਸਾਨੂੰ ਤੂੰ ਗੁਨਾਹਾਂ ਤੋਂ ਮਾਫ਼ੀ ਅਤਾ ਫਰਮਾ, ਸਾਨੂੰ ਪਾਕ ਸਾਫ਼ ਕਰ ਤੇ ਸਾਨੂੰ ਤੂੰ ਆਪਣੇ ਜਲਾਲ ਦੇ ਲਈ ਇਸਤੇਮਾਲ ਕਰ। ਐ ਖੁਦਾਵੰਦ, ਮੈਂ ਦੁਆ ਕਰਨਾ ਵਾਂ ਉਹਨਾਂ ਲੋਕਾਂ ਵਾਸਤੇ ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿਆ, ਮੈਂ ਇਹਨਾਂ ਭਰਾਵਾਂ ਵਾਸਤੇ, ਇਹਨਾਂ ਭੈਣਾਂ ਵਾਸਤੇ ਦੁਆ ਕਰਨਾ ਵਾਂ ਜਿਨ੍ਹਾਂ ਨੇ ਤੇਰੇ ਕਲਾਮ ਨੂੰ ਸੁਣਿਆ, ਇਹਨਾਂ ਨੂੰ ਤੂੰ ਬੜੀ ਬਰਕਤ ਦੇ। ਅਗਰ ਇਹਨਾਂ ਨੇ ਬਪਤਿਸਮਾ ਨਹੀਂ ਲਿਆ ਤਾਂ ਇਹਨਾਂ ਨੂੰ ਬਪਤਿਸਮਾ ਲੈਣ ਦੀ ਤੌਫੀਕ ਅਤਾ ਫਰਮਾ, ਅਤੇ ਜਿਨ੍ਹਾਂ ਲੋਕਾਂ ਨੇ ਬਪਤਿਸਮਾ ਲੈ ਲਿਆ ਹੈ ਉਹਨਾਂ ਨੂੰ ਤੂੰ ਆਪਣੀ ਰਾਸਤਬਾਜ਼ੀ ਪੂਰੀ ਕਰਨ ਦੀ ਤੌਫੀਕ ਅਤਾ ਫਰਮਾ। ਐ ਖੁਦਾਵੰਦ, ਤੂੰ ਸਾਨੂੰ ਸਾਰਿਆਂ ਨੂੰ ਆਪਣੇ ਕਲਾਮ ਦੇ ਵਸੀਲੇ ਨਾਲ ਬੜੀ ਬਰਕਤ ਦੇ ਅਤੇ ਸਾਨੂੰ ਤੂੰ ਹਮੇਸ਼ਾ ਆਪਣੇ ਨਾਲ ਵਫ਼ਾਦਾਰ ਰਹਿਣ ਦਾ ਫਜ਼ਲ ਬਖਸ਼, ਕਿਉਂਕਿ ਅਸੀਂ ਤੇਰੇ ਨਾਲ ਹੀ ਰਹਿਣਾ ਚਾਹੁੰਦੇ ਹਾਂ। ਤੂੰ ਸਾਡੇ ਨਾਲ ਹੋ ਤਾਂ ਸਾਨੂੰ ਹਰ ਤਰ੍ਹਾਂ ਦੇ ਨਾਲ ਬੜੀ ਬਰਕਤ ਦੇ, ਕਿਉਂਕਿ ਅਸੀਂ ਸਭ ਕੁਝ ਮੰਗ ਲੈਂਦੇ ਹਾਂ ਯਿਸੂ ਮਸੀਹ ਦੇ ਜਲਾਲੀ ਨਾਮ ਵਿੱਚ। ਆਮੀਨ।
ਐਡਵੈਂਟਿਸਟ ਵਰਲਡ ਰੇਡੀਓ ਵੱਲੋਂ ਪ੍ਰੋਗਰਾਮ ਉਮੀਦ ਦੀ ਕਿਰਨ ਨਿਸ਼ਰ ਕੀਤਾ ਜਾ ਰਿਹਾ ਸੀ। ਉਮੀਦ ਕਰਨੇ ਆ ਕਿ ਅੱਜ ਦਾ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ। ਸਾਥੀਓ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਖੱਤਾਂ ਤੇ ਈਮੇਲਸ ਦੇ ਜ਼ਰੀਏ ਪ੍ਰੋਗਰਾਮ ਨੂੰ ਬਿਹਤਰ ਬਣਾਉਣ ਦੇ ਲਈ ਮਫੀਦ ਮਸ਼ਵਰੇ ਦਿਓ ਤੇ ਆਪਣੇ ਹੋਰ ਸਾਥੀਆਂ ਨੂੰ ਵੀ ਪ੍ਰੋਗਰਾਮ ਦੇ ਬਾਰੇ ਦੱਸੋ। ਖੱਤ ਲਿਖਣ ਦੇ ਲਈ ਤੁਸੀਂ ਸਾਡਾ ਪਤਾ ਨੋਟ ਕਰ ਲਵੋ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਪਤਾ ਇੱਕ ਵਾਰੀ ਫਿਰ ਸੁਣ ਲਓ। ਇੰਚਾਰਜ ਪ੍ਰੋਗਰਾਮ ਉਮੀਦ ਦੀ ਕਿਰਨ, ਪੋਸਟ ਬਾਕਸ ਨੰਬਰ 32, ਲਾਹੌਰ, ਪਾਕਿਸਤਾਨ। ਸਾਥੀਓ, ਤੁਸੀਂ ਸਾਡਾ ਪ੍ਰੋਗਰਾਮ ਇੰਟਰਨੈਟ ਤੇ ਵੀ ਸੁਣ ਸਕਦੇ ਹੋ। ਸਾਡੀ ਵੈਬਸਾਈਟ ਹੈ www.awr.org। ਸਾਥੀਓ, ਕੱਲ ਇਸੇ ਵੇਲੇ ਤੇ ਇਸੇ ਫ੍ਰੀਕੁਐਂਸੀ ਤੇ ਫੇਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਹੁਣ ਆਪਣੀ ਮੇਜ਼ਬਾਨ ਫਰਾ ਸਲੀਮ ਨੂੰ ਇਜਾਜ਼ਤ ਦਿਓ। ਖੁਦਾ ਹਾਫਿਜ਼।